ਕਹਿੰਦੇ ਨੇ ਜਿਵੇਂ ਕਿ ਕਿਸੇ ਇਨਸਾਨ ਨੂੰ ਕੋਈ ਜ਼ਹਿਰੀਲਾ ਸੱਪ ਡਸ ਜਾਏ, ਡੰਗ ਮਾਰ ਜਾਏ, ਉਹਦਾ ਜੀਣਾ ਮੁਖਾਲ ਹੋ ਜਾਂਦਾ, ਉਹਦਾ ਜੀਣਾ ਮੁਸ਼ਕਲ ਹੈ। ਅਤੇ ਜੇਕਰ ਕਿਸੇ ਨੂੰ ਜ਼ਹਿਰੀਲਾ ਸੱਪ ਡੰਗ ਵੀ ਗਿਆ ਅਤੇ ਜ਼ਹਿਰ ਜਦੋਂ ਅਸਰ ਕਰਦਾ ਅਤੇ ਜ਼ਹਿਰ ਦਾ ਸੁਭਾਅ ਹੈ ਬੰਦੇ ਨੂੰ ਚੇਤਾ ਭੁੱਲਣ ਲੱਗ ਪੈਂਦਾ, ਅਸਲੀਅਤ ਹੈ। ਜ਼ਹਿਰ ਜਦੋਂ ਅਸਰ ਕਰਦਾ ਬੰਦੇ ਦੇ ਪੈਰ ਲੜਖੜਾਉਂਦੇ ਨੇ, ਡੱਗ ਮਗਾਉਣ ਲੱਗ ਪੈਂਦਾ। ਜ਼ਹਿਰ ਜਦੋਂ ਅਸਰ ਕਰਦਾ ਤੇ ਬੰਦੇ ਦੇ ਨੇਤਰ ਜਿਹੜੇ ਨੇ ਉਹ ਖੁਮਾਰੀ ਮਸਤਾਨੇ ਜਿਹੇ ਹੋ ਜਾਂਦੇ। ਮਹਾਰਾਜ ਜੀ ਨੇ ਉਦਾਹਰਨ ਲਈ ਸੱਪ ਦੇ ਡੰਗ ਦੀ, ਪਰ ਗੱਲ ਕੀਤੀ ਪਰਮਾਤਮਾ ਦੇ ਬਿਰਖਾ ਦੇ ਡੰਗ ਦੀ। ਜਿਸ ਅੰਦਰ ਪਰਮਾਤਮਾ ਦੇ ਪ੍ਰੇਮ ਨੇ, ਬਿਰਖਾ ਨੇ ਡਸ ਲਿਆ, ਮਹਾਰਾਜ ਕਹਿੰਦੇ ਨੇ ਸੱਚ ਜੇ ਕਿ ਉਹਨੂੰ ਸੰਸਾਰ ਦੀਆਂ ਵਾਸ਼ਨਾਵਾਂ ਦਾ ਚੇਤਾ ਭੁੱਲਣ ਲੱਗ ਪੈਂਦਾ ਹੈ, ਉਹਨੂੰ ਸੰਸਾਰ ਦੀ ਦਵੈਸ਼ ਤੇ ਦੁਸ਼ਮਣਾਂ ਦਾ ਚੇਤਾ ਭੁੱਲਣ ਲੱਗ ਪੈਂਦਾ, ਉਸ ਦੇ ਅੰਦਰ ਇੱਕ ਖੁਮਾਰੀ ਜੀ ਬਣੀ ਰਹਿੰਦੀ ਏ, ਤੁਰਦਾ ਉਹ ਵੀ ਏ, ਪਰ ਉਹਦੀ ਚਾਲ ਦੇ ਵਿੱਚ ਇੱਕ ਮਸਤਾਨਾਪਣ ਆ ਜਾਂਦਾ। ਜਿਉਂਦਾ ਹੈ ਪਰ ਜਿਉਂਦਾ ਹੋਇਆ ਇਸ ਤਰ੍ਹਾਂ ਕਿ ਜਿਵੇਂ ਉਹਨੂੰ ਪਰਮਾਤਮਾ ਦੇ ਵਿਯੋਗ ਨੇ ਝੱਲਿਆ ਕਰ ਦਿੱਤਾ। ਇਹ ਵੀ ਇੱਕ ਉਮਾੜ ਆਖ ਹੈ ਮਹਾਰਾਜ ਜੀ ਦੇ ਬਚਨ ਨੇ ਕਿ ਕਬੀਰ ਬਿਰਹੋਂ ਭੁਯੰਗਮ ਮਨ ਬਸੈ, ਮੰਤ ਨ ਮਾਨੈ ਕੋਏ, ਰਾਮ ਵਿਯੋਗੀ ਨਾ ਜੀਏ, ਜੀਏ ਤਾਂ ਬਹੁਰਾ ਹੋਏ। ਜੇ ਜਿਉਂਦਾ ਤੇ ਝੱਲਾ ਬਣ ਕੇ, ਫਿਰ ਇਹ ਪਿਆਸ ਹੀ ਕੈਸੀ ਏ ਕਿ ਇਹ ਬੰਦੇ ਦੇ ਅੰਦਰ ਦਿਨ ਬ ਦਿਨ ਪ੍ਰਬਲ ਹੁੰਦੀ ਏ, ਇਹ ਘਟਦੀ ਨਹੀਂ। ਆਓ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਸ਼ਬਦ ਜੋ ਅਸੀਂ ਹਜ਼ੂਰ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਪੜ੍ਹਨੇ। ਸਤਿਗੁਰੂ ਜੀ ਨੇ ਬਚਨ ਕੀਤੇ ਕਿ ਜਿਸ ਅੰਦਰ ਪਰਮਾਤਮਾ ਦੇ ਦਰਸ਼ਨਾਂ ਦੀ ਪਿਆਸ, ਉਹਦਾ ਜੀਵਨ ਤਾਂ ਇਸ ਤਰ੍ਹਾਂ ਬਣ ਜਾਂਦਾ ਕਿ ਜਿਵੇਂ ਇੱਕ ਭਿਖਾਰੀ ਬੰਦਾ, ਦੇਖੋ ਉਦਾਹਰਣ ਨੂੰ ਲੈਣਾ ਸਿਰਫ ਗੱਲ ਸਮਝਣ ਵਾਸਤੇ, ਪਰ ਇਹਦਾ ਅਰਥ ਇਹ ਨਹੀਂ ਕਿ ਪਰਮਾਤਮਾ ਨੂੰ ਪਿਆਰ ਕਰਨ ਵਾਲਾ ਭਿਖਾਰੀ ਬਣ ਜਾਂਦਾ। ਮਹਾਰਾਜ ਜੀ ਨੇ ਕਿਹਾ ਜਿਵੇਂ ਇੱਕ ਭਿਖਾਰੀ ਆਪਣੇ ਖੱਤ ਦੇ ਵਿੱਚ ਖੱਪਰ, ਪਾਤਰ ਜਾਂ ਗਲ ਦੇ ਵਿੱਚ ਝੋਲੀ ਪਾ ਕੇ ਤੁਰਦਾ, ਉਹਨੂੰ ਕਦੀ ਦੇਖਿਆ? ਉਹ ਜਾਂਦਾ ਪਿੰਡ ਜਾਂ ਮੁਹੱਲੇ ਦੇ ਵਿੱਚ, ਗਲੀ ਵਿੱਚੋਂ ਲੰਘਦਾ ਅਤੇ ਕਈ ਵਾਰੀ ਉਹ ਲੋਕਾਂ ਦੇ ਘਰਾਂ ਦੇ ਸਾਹਮਣੇ ਉੱਚੀ ਉੱਚੀ ਗਾਉਂਦਾ ਜਾਂਦਾ, ਪੁਕਾਰਦਾ ਜਾਂਦਾ। ਆਪ ਜੀ ਨੇ ਦੇਖਿਆ ਹੋਣਾ ਕਿ ਪੁਰਾਣੇ ਸਮੇਂ ਅੰਮ੍ਰਿਤ ਵੇਲੇ ਕਈ ਵਾਰੀ ਫਕੀਰ ਜਾਂ ਜਾਚਕ ਜਿਹੜੇ ਸਨ, ਉਹਨਾਂ ਨੇ ਅੰਮ੍ਰਿਤ ਵੇਲੇ ਲੋਕਾਂ ਨੇ ਰਾਤ ਨੂੰ ਸੁੱਤੇ ਹੋਣਾ, ਅੰਮ੍ਰਿਤ ਵੇਲਾ ਉੱਚੀ ਉੱਚੀ ਉਹਨਾਂ ਨੇ ਕੋਈ ਨਾ ਕੋਈ ਗੀਤ ਗਾਈ ਜਾਣਾ ਪਰਮਾਤਮਾ ਦੀ ਬੰਦਗੀ ਦਾ, ਜਾਂ ਕਹੀ ਜਾਣਾ ਤੂੰ ਉੱਠ, ਵੇਲਾ ਉੱਠਣ ਦੇ, ਨਾਮ ਜਪ ਲੈ, ਤੈਨੂੰ ਲੇਖਾ ਦੇਣਾ ਪਏਗਾ। ਪਰ ਉਹਨਾਂ ਨੇ ਬਿਨੇ ਸਾਜ ਤੋਂ ਜਦੋਂ ਗਾਣਾ ਅਤੇ ਸੁੱਤਿਆਂ ਖੋਇਆਂ ਦੇ ਬੰਦਿਆਂ ਦੇ ਅੰਦਰ ਧੂਹ ਪੈਣੀ ਅਤੇ ਸੁੱਤੇ ਹੋਏ ਜਾ ਖਲੋਣੇ। ਪਹਿਲਾਂ ਉਹਨਾਂ ਉੱਚੀ ਗੀਤ ਗਾਈ ਜਾਣੇ, ਬੰਦਿਆ ਜਾਗ, ਅਤੇ ਜਦੋਂ ਲੋਕਾਂ ਦੇ ਘਰ ਦੇ ਦਰਵਾਜ਼ੇ ਖੁੱਲ੍ਹਣੇ ਅਤੇ ਫਿਰ ਉਹਨਾਂ ਨੇ ਬੂਹੇ ਅੱਗੇ ਆ ਕੇ ਗਾਣਾ, ਅਤੇ ਲੋਕਾਂ ਨੇ ਕੋਈ ਆਪਣੇ ਵਿੱਤ ਮੁਤਾਬਕ ਉਹਨਾਂ ਦੀ ਝੋਲੀ ਵਿੱਚ ਕੁਛ ਨਾ ਕੋਈ ਜ਼ਰੂਰ ਪਾਉਣਾ। ਸਤਿਗੁਰੂ ਨੇ ਇੱਕ ਬਚਨ ਲੈ ਲਿਆ, ਕਹਿਣ ਲੱਗੇ ਪਰਮਾਤਮਾ ਵਾਹਿਗੁਰੂ ਜੀ, ਤੇਰੇ ਦਰਸ਼ਨਾਂ ਦੀ ਤਲਬ, ਤੇਰੇ ਦਰਸ਼ਨਾਂ ਦੀ ਪਿਆਸ ਮੇਰੇ ਅੰਦਰ ਪੈਦਾ ਹੋ ਗਈ। ਸੱਚ ਇਹ ਵੇ ਕਿ ਮੈਂ ਫਕੀਰ ਬਣ ਕੇ ਆਪਣੇ ਹੱਥ ਵਿੱਚ ਕਾਸਾ ਪਕੜ ਕੇ ਤੁਰਿਆ ਵਾਂ, ਮੈਂ ਆਤਮਾ ਨੂੰ ਕਾਸਾ ਬਣਾਇਆ, ਪਾਤਰ ਬਣਾਇਆ, ਅਤੇ ਉੱਚੀ ਉੱਚੀ ਆਵਾਜ਼ ਦੇਣਾ, ਸੱਦ ਦੇਣਾ, ਖੋਕੇ ਦੇਣਾ ਕਿ ਕੋਈ ਤੇਰੇ ਰੰਗ ਵਿੱਚ ਰੱਤਾ ਹੋਵੇ ਅਤੇ ਮੇਰੇ ਆਤਮਾ ਦੇ ਖੱਪਰ ਵਿੱਚ ਤੇਰੇ ਦਰਸ਼ਨਾਂ ਦੀ ਦਾਤ ਪਾ ਦੇਵੇ, ਖੈਰ ਪਾ ਦੇਵੇ। ਦੇਖੋ ਅੰਮ੍ਰਿਤ ਬੋਲਨੇ ਹਜ਼ੂਰ ਦੇ ਕਿ ਭਉ ਤੇਰਾ ਭਾਂਗ, ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ। ਤੇਰਾ ਪਿਆਰ, ਤੇਰਾ ਅਦਬ, ਤੇਰਾ ਭਉ ਮੇਰੇ ਮਾਲਕ ਮੇਰੇ ਅੰਦਰ ਨੂੰ ਇੱਕ ਤੜਪ ਪੈਦਾ ਕਰ ਗਿਆ। ਭਉ ਤੇਰਾ ਭਾਂਗ, ਤੇਰਾ ਅਦਬ ਮੇਰੇ ਵਾਸਤੇ ਭੰਗ ਹੈ। ਖਲੜੀ ਮੇਰਾ ਚੀਤ, ਮੇਰਾ ਚਿੱਤ ਜਿਹੜਾ, ਖਲੜੀ ਦਾ ਅਰਥ ਹੈ ਉਹ ਕੱਪੜੇ ਦੀ ਥੈਲੀ ਜਿਹਦੇ ਵਿੱਚ ਕਈ ਵਾਰੀ ਫਕੀਰ ਭੰਗ ਪਾ ਕੇ ਰੱਖਦੇ ਸਨ, ਪਰ ਉਹ ਰੱਬ ਨੂੰ ਇਸ਼ਕ ਕਰਨ ਵਾਲੇ ਨਹੀਂ, ਉਹ ਕੇਵਲ ਭੰਗ ਦੇ ਨਸ਼ੇ ਤੇ ਨੇਤਰ ਬੰਦ ਕਰਨ ਵਾਲੇ ਪਖੰਡੀ ਢੋਂਗੀ ਤਾਂ ਹੋ ਸਕਦੇ ਨੇ, ਪਰ ਪਰਮਾਤਮਾ ਨੂੰ ਇਸ਼ਕ ਕਰਨ ਵਾਲਾ ਕਹਿੰਦਾ ਤੇਰਾ ਅਦਬ ਮੇਰੇ ਲਈ ਭੰਗ, ਤੇ ਮੇਰਾ ਚਿੱਤ ਉਹ ਥੈਲੀ ਏ ਜਿਹਦੇ ਵਿੱਚ ਮੈਂ ਅਦਬ ਦੀ ਡਰ ਦੀ ਭੰਗ ਪਾਈ ਹੈ। ਭਉ ਤੇਰਾ ਭਾਂਗ ਖਲੜੀ ਮੇਰਾ ਚੀਤ ਮੈਂ ਦੀਵਾਨਾ ਪਹਿਲੀ ਤੁਕ ਤੇ ਮੈਂ ਰੁਕਿਆ ਅਸੁਣ ਪ੍ਰੇਮ ਉਮਾਹੜਾ ਕਿਉਂ ਮਿਲੀਐ ਖਰ ਜਾਏ। ਭਉ ਤੇਰਾ ਭਾਂਗ ਖਲੜੀ ਮੇਰਾ ਚੀਤ ਮੈਂ ਦੀਵਾਨਾ ਭਇਆ ਅਤੀਤ ਕਰ ਕਾਸਾ ਦਰਸ਼ਨ ਕੀ ਭੂਖ ਮੈਂ ਦਰ ਮਾਂਗੋ ਨੀਤਾ ਨੀਤ ਆਤਮਾ ਦਾ ਕਾਸਾ ਲਿਆ ਤੇ ਰੋਜ਼ ਮੰਗਣਾ ਪਿਆ ਵਾਂ। ਮੈਂ ਦਰ ਮਾਂਗੂ ਨੀਤਾ ਨੀਤ ਤੋ ਦਰਸ਼ਨ ਕੀ ਕਰੋ ਸਮਾਏ ਮੈਂ ਦਰ ਮੰਗਤ ਭੀਖਿਆ ਪਾਏ। ਮੈਨੂੰ ਆਪਣੇ ਦਰ ਤੇ ਮੰਗਦੇ ਹੋਏ ਭਿਖਾਰੀ ਦੀ ਝੋਲੀ ਵਿੱਚ ਪਾਤਰ ਵਿੱਚ ਖੈਰ ਪਾ। ਮੈਂ ਦਰ ਮੰਗਤ ਭੀਖਿਆ ਪਾਏ। ਫਿਰ ਦੇਖੋ ਅਗਲੇ ਜਿਹੜੇ ਬਚਨ ਨੇ, ਕੇਸਰ ਕੁਸ਼ਮ ਮਿਰਗ ਮੈਂ ਖਰਨਾ ਸਰਬ ਸਰੀਰੀ ਚੜਨਾ ਚੰਦਨ ਭਗਤਾਂ ਜੋਤ ਅਨੇਕੀ ਸਰਬੇ ਪਰਮਲ ਕਰਨਾ ਕੇ ਪੱਟ ਭਾਂਡਾ ਕਹੇ ਨਾ ਕੋਏ ਐਸਾ ਭਗਤ ਵਰਣ ਮੈਂ ਹੋਏ ਤੇਰਾ ਨਾਮ ਨਿਵੈ ਰਹਿ ਲਿਵਲਾਏ ਨਾਨਕ ਤਿੰਨ ਦਰ ਭੀਖਿਆ ਪਾਏ। ਇੱਥੇ ਸਿਰਫ ਇੱਕ ਬੇਨਤੀ ਹੈ ਅਖਰੀ ਅਰਥ ਕਰਨ ਵਾਸਤੇ ਆਉਣਾ ਇਸੇ ਬਚਨ ਤੇ ਵੇ ਕਿ ਅਸਣ ਪ੍ਰੇਮ ਉਮਾੜਾ ਕਿਉਂ ਮਿਲੀਐ ਖਰ ਜਾਏ। ਆਤਮਾ ਦਾ ਕਾਸਾ ਤੇ ਖੋਕਾ ਦੇ ਰਹੇ ਨੇ ਕਿ ਕੋਈ ਮੇਰੇ ਕਾਸੇ ਵਿੱਚ ਖੈਰ ਪਾ ਦੇ, ਪਰ ਕਿੰਨਾ ਤੋਂ ਮੰਗਣ ਤੁਰੇ? ਕਿਸੇ ਪਖੰਡੀ ਤੋਂ, ਕਿਸੇ ਦੰਬੀ ਤੋਂ? ਨਹੀਂ, ਸੱਚੇ ਪਾਤਸ਼ਾਹ ਨੇ ਕਿਹਾ ਮਾਲਕ ਕਿ ਪਰਮਾਤਮਾ ਦੀ ਭਗਤੀ ਕਰਨ ਵਾਲਾ ਭਗਤ ਕਿਸੇ ਕੁੱਲ ਵਿੱਚ, ਕਿਸੇ ਜ਼ਾਤ ਵਿੱਚ, ਕਿਸੇ ਬਰਾਦਰੀ ਵਿੱਚ, ਕਿਸੇ ਘਰਾਣੇ ਵਿੱਚ ਪੈਦਾ ਹੋ ਜਾਏ ਜਿਹਦੇ ਅੰਦਰ ਤੇਰੇ ਪ੍ਰੇਮ ਦੀ ਨਦੀ ਪ੍ਰਵਾਹਤ ਹੈ, ਜਿਹਦੇ ਅੰਦਰ ਤੇਰੇ ਨਾਮ ਦੀ ਨਦੀ ਪ੍ਰਵਾਹਤ ਹੈ। ਸੱਚ ਹੈ ਕਿ ਮੇਰੇ ਮਾਲਕ ਇਹੋ ਜਿਹਾ ਪਰਮਾਤਮਾ ਦਾ ਭਗਤ ਸੰਤ ਟੁੱਟੇ ਹੋਏ ਬੰਦੇ ਨੂੰ ਵੀ ਪਰਮਾਤਮਾ ਨਾਲ ਮਿਲਾ ਸਕਦਾ ਹੈ। ਬਚਨ ਕੀ ਕਹਿ? ਕੇਸਰ, ਆਪ ਅਰਥ ਜਾਣਦੇ ਹੋ, ਕੇਸਰ ਕੁਸਮ ਦਾ ਅਰਥ ਹੈ ਫੁੱਲ, ਕਸਤੂਰੀ ਹੋਵੇ, ਕੇਸਰ ਹੋਵੇ, ਫੁੱਲ ਹੋਵੇ। ਮਿਰਗ ਮੈਂ, ਮਿਰਗ ਮੱਧ, ਖਰਨਾ ਦਾ ਅਰਥ ਕੀਤਾ ਸੋਨਾ, ਫੁੱਲ ਹੋਵੇ, ਕਸਤੂਰੀ ਹੋਵੇ, ਸੋਨਾ ਹੋਵੇ, ਕੇਸਰ ਹੋਵੇ, ਇਹਦੀ ਭਿੱਟ ਕਦੇ ਕਿਸੇ ਨੇ ਨਹੀਂ ਮੰਨੀ, ਇਹ ਸਾਰੀਆਂ ਥਾਵਾਂ 'ਤੇ ਪ੍ਰਵਾਨ ਨੇ। ਸੋਨਾ ਆਪਣੀ ਕੀਮਤ ਕਦੀ ਗਵਾਉਂਦਾ ਨਹੀਂ, ਭਾਵੇਂ ਉਹਨੂੰ ਸ਼ੋਦਰ ਪਾ ਲੈ ਅਤੇ ਭਾਵੇਂ ਉਹਨੂੰ ਬ੍ਰਾਹਮਣ ਪਾ ਲੈ, ਸੋਨੇ ਨੂੰ ਭਾਵੇਂ ਪਾਪੀ ਪਹਿਨ ਲੈ ਅਤੇ ਭਾਵੇਂ ਕੋਈ ਸੰਤ ਸੋਨਾ ਪਾਈ ਬੈਠਾ ਹੋਵੇ, ਸੋਨੇ ਦੀ ਕੀਮਤ ਕਦੀ ਵੀ ਕਿਸੇ ਤਨ ਉੱਤੇ ਪਾਉਣ ਨਾਲ ਘੱਟਦੀ ਨਹੀਂ। ਬਰਾਦਰੀ ਕੋਈ ਹੋਵੇ, ਤਨ ਕੋਈ ਹੋਵੇ, ਪਰ ਸੋਨੇ ਦੀ ਕੀਮਤ ਰਹੇਗੀ। ਫੁੱਲ, ਉਹਨੂੰ ਕੋਈ ਵੀ ਖੱਤ ਵਿੱਚ ਪਕੜੇ, ਉਹ ਆਪਣੀ ਸੁਗੰਧੀ ਨੂੰ ਕਦੀ ਰੋਕਦਾ ਨਹੀਂ, ਉਹਦੀ ਮਹਿਕ ਹਰ ਇੱਕ ਨੂੰ ਬਰਾਬਰ ਮਿਲੇਗੀ। ਭਾਈ ਕਸਤੂਰੀ ਅਤੇ ਮਿਰਗ ਦੀ ਨਾਭੀ ਵਿੱਚੋਂ ਨਿਕਲਿਆ ਹੋਇਆ ਮਿਰਗ ਮੱਧ, ਉਹਦੀ ਸੁਗੰਧੀ ਸਭ ਨੂੰ ਜਾਏਗੀ। ਕੇਸਰ ਕੁਸਮ ਮਿਰਗ ਮੈਂ ਕਰਨਾ ਸਰਬ ਸਰੀਰੀ ਚੜਨਾ ਚੰਦਨ ਭਗਤਾਂ ਜੋਤ ਅਨੇਕੀ ਸਰਬੇ ਪਰਮਲ ਕਰਨਾ। ਇੱਕ ਭਗਤ ਚੰਦਨ ਦੀ ਤਰ੍ਹਾਂ ਹੈ ਗੁਰਮੁਖੋ, ਉਹਨੂੰ ਭਾਵੇਂ ਕੋਈ ਵੱਢਣ ਵਾਲਾ ਆ ਜਾਏ ਉਹ ਤਾਂ ਵੀ ਸੁਗੰਧੀ ਦਿੰਦਾ, ਉਹਦੇ ਨੇੜੇ ਜ਼ਹਿਰੀਲਾ ਸੱਪ ਆ ਜਾਏ ਤਾਂ ਵੀ ਮਹਿਕ ਦਿੰਦਾ, ਉਹਦੇ ਨੇੜੇ ਭਾਵੇਂ ਕੋਈ ਉਹਨੂੰ ਪਿਆਰ ਕਰਨ ਵਾਲਾ ਆ ਜਾਏ ਉਹ ਸੁਗੰਧੀ ਦਏਗਾ। ਮਹਾਰਾਜ ਕਹਿੰਦੇ ਨੇ ਭਾਈ ਜਿਵੇਂ ਕੇਸਰ ਫੁੱਲ ਮਿਰਗ ਮੱਧ ਸੋਨਾ ਅਤੇ ਚੰਦਨ ਹਰ ਇੱਕ ਥਾਂ 'ਤੇ ਇੱਕੋ ਜਿਹਾ ਆਪਣਾ ਅਸਰ ਰੱਖਦੇ ਨੇ, ਇਸੇ ਤਰ੍ਹਾਂ ਪਰਮਾਤਮਾ ਦੀ ਬੰਦਗੀ ਵਾਲੇ ਭਗਤ ਨੇ, ਉਹ ਕਿਸੇ ਥਾਂ 'ਤੇ ਬੈਠੇ ਹੋਣ, ਕੋਈ ਵੀ ਉਹਨਾਂ ਦੇ ਦਰ 'ਤੇ ਆਏ ਉਹ ਕਦੀ ਸੁੱਕਾ ਜਾਂ ਖਾਲੀ ਨਹੀਂ ਜਾਂਦਾ। ਕੇਸਰ ਕੁਸਮ ਮੁਰਗ ਮੈਂ ਮਿਰਗ ਮੈਂ ਕਰਨਾ ਸਰਬ ਸਰੀਰੀ ਚੜਨਾ ਚੰਦਨ ਭਗਤਾਂ ਜੋਤ ਅਨੇਕੀ ਸਰਬੇ ਪਰਮਲ ਕਰਨਾ। ਘੇ ਪੱਟ ਘਿਓ ਅਤੇ ਪੱਟ ਦਾ ਅਰਥ ਹੈ ਕੱਪੜਾ। ਘੇ ਪੱਟ ਭਾਂਡਾ ਕਹੇ ਨਾ ਕੋਏ, ਦੇਖੋ ਘਿਓ ਪੁਰਾਤਨ ਸਮੇਂ ਚਮੜੇ ਦੇ ਕੱਚੇ ਚਮੜੇ ਦੇ ਕੁੱਪਿਆਂ ਵਿੱਚ ਪਾਇਆ ਜਾਣਾ, ਪਰ ਕਦੀ ਕਿਸੇ ਨੇ ਨਹੀਂ ਸੀ ਕਿਹਾ ਕਿ ਪਸ਼ੂ ਦਾ ਕੱਚਾ ਚਮੜਾ ਉਹਦਾ ਕੁੱਪਾ ਬਣਿਆ, ਇਸ ਵਿੱਚ ਘਿਓ ਪਾਇਆ ਸੀ ਕਿਉਂ ਵਰਤੀਏ, ਉਹ ਕੱਚੇ ਚਮੜੇ ਵਿੱਚ ਪੈ ਕੇ ਵੀ ਸੁੱਚਾ ਹੈ। ਭਾਈ ਸਿੱਖੋ, ਰੇਸ਼ਮ ਪਾਉਂਦੇ ਹਾਂ, ਰੇਸ਼ਮ ਕੀੜੇ ਵਿੱਚੋਂ ਪੈਦਾ ਹੋਇਆ, ਕਦੀ ਕਿਸੇ ਨੇ ਕਿਹਾ ਕਿ ਰੇਸ਼ਮ ਕੀੜੇ ਵਿੱਚੋਂ ਪੈਦਾ ਹੋਇਆ, ਕੀੜੇ ਦਾ ਬਣਿਆ ਕੱਪੜਾ ਪਿੱਟ ਗਿਆ, ਰੇਸ਼ਮ ਦਾ ਕੱਪੜਾ ਅਤੇ ਘਿਓ ਕੱਚੇ ਚਮੜੇ ਦੇ ਕੁੱਪੇ ਵਿੱਚ ਪਾਇਆ ਹੋਇਆ ਕਦੀ ਅਪਵਿੱਤਰ ਨਹੀਂ ਹੁੰਦਾ। ਕਹਿੰਦੇ ਨੇ ਜਿਵੇਂ ਰੇਸ਼ਮ ਅਤੇ ਘਿਓ ਪਵਿੱਤਰ ਹੈ, ਜਿਹੜਾ ਪਰਮਾਤਮਾ ਦੇ ਪ੍ਰੇਮ ਵਿੱਚ ਭਿੱਜ ਜਾਏ, ਉਹ ਕਿਸੇ ਜ਼ਾਤ ਵਿੱਚ ਹੋਵੇ, ਕਿਸੇ ਬਰਾਦਰੀ ਵਿੱਚ ਹੋਵੇ, ਕਿਸੇ ਕੁੱਲ ਵਿੱਚ ਹੋਵੇ, ਉਹ ਕਦੀ ਨੀਵਾਂ ਨਹੀਂ ਹੁੰਦਾ, ਕਿਉਂਕਿ ਉਹਦੇ ਅੰਦਰ ਪਰਮਾਤਮਾ ਦਾ ਨਾਮ ਐਸਾ, ਉਹਨੇ ਉਹਦੀ ਕਿਰਤ ਦੀ ਵੀ ਕੀਮਤ ਪਵਾ ਦਿੱਤੀ ਹੈ।